ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਵਿਜੈ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਬਾਈਵਾਂ ਕਾਂਡ। ਉਧਰ ਬੇਗਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪ ਚੁਪਾਤੇ ਕਿਲ੍ਹੇ ਵਿੱਚ ਵੜਨ ਦੀ ਖਬਰ ਹੋਈ ਤਾਂ ਬੜੀ ਕ੍ਰੋਧਵਾਨ ਹੋਈ, ਰੋ ਚੜ੍ਹ ਗਿਆ ਔਰ ਕਿਲ੍ਹੇ ਦੇ ਜਮਾਦਾਰ ਨੂੰ ਬੁਲਾ ਕੇ ਝਾੜਿਆ। ਉਸਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਹਨਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਚੁੰਝਲਾਈ ਹੋਈ ਬੇਗਮ ਨੇ ਜਮਾਦਾਰ ਨੂੰ ਕੈਦ ਕੀਤਾ ਔਰ ਬਾਕੀ ਫੌਜ ਨੂੰ, ਜੋ ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ, ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਵੀ ਮੁੜ ਆਏ, ਕਿਉਂਕਿ ਉਹਨਾਂ ਨੂੰ ਸਿੱਖਾਂ ਦਾ ਖੁਰਾ ਖੋਜ ਵੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਡਾ ਹੋਇਆ, ਬੇਗਮ ਨੂੰ ਵਿਜੈ ਸਿੰਘ ਦੀ ਗੁਸਤਾਖੀ 'ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾ ਵਿੱਚ ਡੁੱਬੀ ਰਹੇ। ਇਸ ਦਸ਼ਾ ਵਿੱਚ ਇੱਕ ਹੋਰ ਮੁਸੀਬਤ ਨੇ ਉਸਨੂੰ ਆ ਘੇਰਿਆ। ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵੱਲ ਸ਼ਿਕਾਇਤ ਲਿਖਣੇ ਦਾ ਹਾਲ ਉਸਨੂੰ ਮਲੂਮ ਹੋ ਗਿਆ। ਹੁਣ ਉਹ ਕਾਬਰੀ ਕਿ ਇਹ ਤਾਂ ਪਾਤਸ਼ਾਹੀ ਵੀ ਚੱਲੀ। ਇਸ ਖਬਰ ਨੇ ਉਸਦੇ ਢੱਠੇ ਦਿਲ ਵਿੱਚ ਉਲਟਾ ਜੋਸ਼ ਪੈਦਾ ਕੀਤਾ। ਉਸਦਾ ਨਰ ਸੁਭਾਅ, ਜੋ ਵਿਜੈ ਸਿੰਘ ਦੇ ਰੂਪ ਅਤੇ ਗੁਣਾਂ ਨੇ ਇਸਤਰੀ ਕਰ ਦਿੱਤਾ ਸੀ, ਆਪਣੇ ਅਸਲੇ 'ਤੇ ਆ ਗਿਆ ਔਰ ਰਾਜਸੀ ਮਦ ਨੇ ਜੋਸ਼ ਮਾਰ ਕੇ ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ 'ਤੇ ਕੋਈ ਵਾਰ ਕਰ ਸਕੇ, ਹਾਂ ਮੇਰੇ 'ਤੇ ਵਾਰ ਕਰਕੇ ਮੇਰੇ ਪੁਰ ਕੋਈ ਫਤਿਹ ਪਾ ਸਕੇ ਅਤੇ ਫਿਰ ਆਪ ਸਲਾਮਤ ਰਹਿ ਸਕੇ, ਅਸੰਭਵ ਹੈ। ਤੁਰੰਤ ਬੇਗਮਾਂ ਨੇ ਖਾਸ ਮੁਨਸ਼ੀ ਨੂੰ ਬੁਲਾਇਆ ਔਰ ਅਮੀਰ ਕਾਬਲ ਵੱਲ ਚਿੱਠੀ ਲਿਖੀ ਕਿ ਮੈਨੂੰ ਤ੍ਰੀਮਤ ਜਾਣ ਕੇ ਮੇਰੇ ਦਰਬਾਰ ਦੇ ਸਾਰੇ ਅਮੀਰ ਮੇਰੇ ਨਾਲ ਵੈਰ ਕਰਦੇ ਅਤੇ ਰਾਜ ਆਪਣੇ ਹੱਥ ਵਿੱਚ ਲੀਤਾ ਚਾਹੁੰਦੇ ਹਨ। ਜੋ ਮੈਂ ਹੁਕਮ ਦਿੰਦੀ ਹਾਂ ਉਲਟਾ ਦਿੰਦੇ ਅਤੇ ਸਭ ਪਾਸੇ ਆਪ ਹੁਦਰੀਆਂ ਕਰਦੇ ਹਨ, ਪਰਜਾ ਨੂੰ ਲੁੱਟਦੇ ਹਨ ਅਤੇ ਸਿੱਖਾਂ ਨਾਲ ਮਿਲ ਗਏ ਹਨ, ਜਿਨ੍ਹਾਂ ਨੇ ਥਾਂ ਥਾਂ ਸ਼ੋਰ ਸ਼ਰਾਬਾ ਪਾ ਦਿੱਤਾ ਹੈ। ਇੱਕ ਦਿਨ ਕਿਲ੍ਹੇ ਦੇ ਬੂਹੇ ਖੋਲ੍ਹ ਕੇ ਸਿੱਖਾਂ ਨੂੰ ਅੰਦਰ ਵਾੜ ਦਿੱਤੋ ਨੇ। ਕਿਲ੍ਹੇ ਦਾ ਜਮਾਦਾਰ ਵੀ ਬੇਈਮਾਨ ਹੋ ਗਿਆ ਹੈ। ਜੇ ਮੈਂ ਆਪ ਨੰਗੇ ਧੜ ਸਿੱਖਾਂ ਨਾਲ ਜੰਗ ਨਾ ਕਰਦੀ ਤਦ ਲਾਹੌਰ ਹੀ ਗਿਆ ਸੀ। ਹੁਣ ਇਹ ਦਿੱਲੀ ਵਾਲਿਆਂ ਨੂੰ ਮੇਰੇ 'ਤੇ ਹੱਲਾ ਕਰਨ ਲਈ ਉਕਸਾ ਰਹੇ ਹਨ। ਇਸ ਪ੍ਰਕਾਰ ਮੈਂ ਇਹਨਾਂ ਨਿਮਕ ਹਰਾਮਾਂ ਦੇ ਹੱਥੋਂ ਤੰਗ ਆ ਗਈ ਹਾਂ। ਆਪ ਮਿਹਰਬਾਨੀ ਕਰਕੇ ਕੋਈ ਨੇਕ ਅਫਸਰ ਭੇਜੋ ਜੋ ਮੇਰੀ ਮਰਜ਼ੀ ਮੁਤਾਬਕ ਮੇਰੇ ਹੇਠ ਕੰਮ ਕਰੇ। ਅਬਦਾਲੀ ਇਹ ਖਬਰ ਸੁਣ ਕੇ ਗੁੱਸੇ ਵਿੱਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਔਰ ਥੋੜ੍ਹੀ ਫੌਜ ਦੇ ਕੇ ਇੱਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਤੋੜ ਦਿੱਤਾ। ਇਸ ਨੇ ਆ ਕੇ ਬੇਗਮ ਦੀ ਨਾਇਬੀ ਕਹੋ ਤਾਂ ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿੱਚ ਲੀਤੀ ਅਤੇ ਦੇਸ਼ ਦਾ ਇੰਤਜ਼ਾਮ ਕਰਨੇ ਲੱਗਾ। ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਅਤੇ ਨਵੇਂ ਕੰਮ ਨਾ ਸੰਭਾਲ ਸਕਣ। ਜਹਾਂਦਾਰ ਕੁੜਕੀ ਵਿੱਚ ਫਸ ਗਿਆ, ਬਹੁਤ ਇੰਤਜ਼ਾਮ ਕਰੇ ਪਰ ਪੇਸ਼ ਕੁਝ ਨਾ ਜਾਵੇ। ਉਧਰੋਂ ਸਿੱਖਾਂ ਨੇ ਭੜਥੂ ਪਾ ਦਿੱਤਾ, ਕਿਸੇ ਥਾਂ ਸੁੱਖ ਨਾ ਵਰਤੇ। ਸਰਕਾਰੀ ਮਾਮਲਾ ਉਗਰਨਾ ਕਈ ਥਾਂ ਬੰਦ ਹੋ ਗਿਆ, ਜੋ ਉਗਰੇ ਸੋ ਰਸਤੇ ਵਿੱਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ। ਦੂਰ ਦੂਰ ਦੇ ਇਲਾਕੇ ਤਾਂ ਸਾਰੇ ਸਿੱਖਾਂ ਸਾਂਭਲੇ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ। ਜਹਾਂਦਾਰ ਖਾਂ ਇੱਕ ਨਵਾਂ, ਦੂਜੇ ਮਦਦ ਕੋਈ ਨਾ ਕਰੇ। ਉੱਤੋਂ ਬੇਗਮ ਦੇ ਹੁਕਮ ਵੀ ਨਕ ਦੀ ਸੇਧੇ ਮੰਨਣੇ ਪੈਣ। ਉਹ ਚੁਪਾਤੇ ਹੀ ਮੁੜ ਗਏ। ਉਸਦਾ ਆਉਣਾ ਜਾਣਾ ਇੱਕ ਸੁਪਨੇ ਵਾਂਗੂ ਲੰਘ ਗਿਆ। ਗੱਲ ਕੀ ਬਥੇਰਾ ਇੱਟਣ ਪਿੱਟਣ ਹੋਇਆ, ਪਰ ਜਿਕਰ ਖਈ ਰੋਗ ਦਵਾ ਖਾਂਦਿਆਂ ਵੀ ਵੱਧਦਾ ਹੀ ਜਾਂਦਾ ਹੈ, ਤਿਵੇਂ ਪੰਜਾਬ ਦਾ ਇੰਤਜ਼ਾਮ ਬਾਨਣੂ ਬੰਦਿਆਂ ਵੀ ਦਿਨੋਂ ਦਿਨ ਵਿਗੜਦਾ ਗਿਆ। ਪੁਰਾਣੇ ਅਮੀਰ ਸਾਰੇ ਇਸ ਗੱਲ ਨੂੰ ਦੇਖ ਰਹੇ ਸਨ ਔਰ ਕੁਝ ਇਸ ਖਰਾਬੀ ਦਾ ਆਪ ਵੀ ਕਾਰਨ ਸਨ। ਉਹ ਰੋਜ਼ ਦਿੱਲੀ ਖਬਰਾਂ ਭੇਜਦੇ ਸਨ। ਗਾਜ਼ੀਉਦੀਨ, ਜੋ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ ਪਰ ਅਸਲ ਵਿੱਚ ਆਪ ਪਾਤਸ਼ਾਹੀ ਕਰਦਾ ਸੀ ਔਰ ਜਿਸਨੇ ਪਾਤਸ਼ਾਹ ਨੂੰ ਕਾਠ ਦੀ ਪੁਤਲੀ ਬਣਾ ਰੱਖਿਆ ਸੀ, ਇਸ ਸਮੇਂ ਨੂੰ ਤਾੜ ਕੇ ਚੋਖੀ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ। ਜਦ ਇਹ ਖਬਰ ਬੇਗਮ ਨੂੰ ਪਹੁੰਚੀ, ਝਟਪਟ ਇੱਕ ਖਤ ਗਾਜ਼ੀਉਦੀਨ ਵੱਲ ਲਿਖ ਭੇਜਿਆ ਕਿ ਅਮੀਰਾਂ ਨੇ ਆਪ ਨੂੰ ਧੋਖਾ ਦਿੱਤਾ ਹੈ। ਮੈਂ ਦਿੱਲੀ ਦੀ ਤਾਬੇਦਾਰ ਹਾਂ। ਜੇਕਰ ਆਪ ਨੂੰ ਸ਼ੱਕ ਹੋਵੇ ਤਦ ਮੈਂ ਆਪ ਦੇ ਸ਼ੱਕ ਸ਼ੁਬੇ ਦੂਰ ਕਰਨ ਲਈ ਤਿਆਰ ਹਾਂ। ਮੁਹੰਮਦ ਲਤੀਫ ਲਿਖਦਾ ਹੈ, ਜਾਪਦਾ ਹੈ ਕਿ ਮੀਰ ਮਨੂ ਨੇ ਦਿੱਲੀ ਦਰਬਾਰ ਵਿੱਚ ਆਪਣਾ ਜ਼ੋਰ ਵਧਾਉਣ ਲਈ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨਾਲ ਆਪਣੀ ਲੜਕੀ ਮੰਗ ਛੱਡੀ ਸੀ। ਮੀਰ ਮਨੂ ਦੀ ਮੌਤ ਦੇ ਬਾਅਦ ਮੁਰਾਦ ਬੇਗਮ ਅਤੇ ਉਸਦੀ ਕਾਕੀ ਦੋਵੇਂ ਵਿਆਹ ਕਰਨ ਦੇ ਵਿਰੁੱਧ ਸਨ, ਪਰ ਗਾਜ਼ੀਉਦੀਨ ਨੂੰ ਪੱਕੀ ਆਸ ਸੀ। ਉਸਨੇ ਜਦ ਲਾਹੌਰ ਦੇ ਪ੍ਰਬੰਧ ਦੀ ਵੈਰਾਨਗੀ ਸੁਣੀ ਤਾਂ ਪਹਿਲਾਂ ਸੈਯਦ ਜਮੀਲ ਨੂੰ ਕਲਿਆ ਕਿ ਬੇਗਮ ਦੀ ਮਦਦ ਕਰੇ। ਜਮੀਲ ਨੇ ਆ ਕੇ ਪ੍ਰਬੰਧ ਸ਼ੁਰੂ ਕਰ ਦਿੱਤਾ। ਅਮੀਰ ਵਿਚਾਰੇ ਘਾਬਰੇ ਹੋਏ ਸਨ ਕਿ ਇਹ ਨਵਾਂ ਹਾਕਮ ਖਬਰ ਨਹੀਂ ਕੀ ਕਰੇਗਾ, ਪਰ ਉਹਨਾਂ ਨੇ ਉਸ ਨਾਲ ਮੇਲ ਗਣ ਲਿਆ ਔਰ ਅਨੇਕ ਤਰ੍ਹਾਂ ਨਾਲ ਉਸਦਾ ਬੇਗਮ ਵੱਲੋਂ ਦਿਲ ਚੜਾ ਦਿੱਤਾ। ਜਮੀਲ ਨੇ ਬੇਗਮ ਦੇ ਹੁਕਮਾਂ ਨੂੰ ਛਿੱਕੇ ਪਰ ਧਰ ਦਿੱਤਾ ਔਰ ਨਵੇਂ ਨੌਕਰ ਹਟਾ ਕੇ ਸਭ ਪੁਰਾਣੇ ਰੱਖ ਲਏ। ਘਰਾਂ ਤੋਂ ਸੱਦ ਸੱਦ ਕੇ ਉਹਨਾਂ ਦੇ ਅਹੁਦਿਆਂ ਪਰ ਉਹਨਾਂ ਨੂੰ ਹੀ ਥਾਪ ਦਿੱਤਾ। ਉੱਧਰ ਵਜ਼ੀਰ ਗਾਜ਼ੀਉਦੀਨ ਨੂੰ ਖਤ ਲਿਖ ਕੇ ਕਿ ਬੇਗਮਪੁਰ ਐਸਾ ਸ਼ੱਕੀ ਕਰ ਦਿੱਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ। ਜਦ ਬੇਗਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉਦੀਨ ਵੱਲ ਉਲਾਂਬੇ ਲਿਖੇ ਔਰ ਜਮੀਲ ਦੀਆਂ ਗੁਸਤਾਖੀਆਂ ਦੇ ਗਿੱਲੇ ਕਰ ਭੇਜੇ, ਪਰ ਉਸਨੇ ਕੰਨੋਂ ਮੁੱਢ ਮਾਰ ਲਈ ਅਤੇ ਕਿਸੇ ਪੱਤਰ ਦਾ ਉੱਤਰ ਨਾ ਦਿੱਤਾ। ਬੇਗਮ ਬੜੇ ਹੌਂਸਲੇ ਵਾਲੀ ਔਰ ਨਰਮਿਜਾਜ਼ ਵਾਲੀ ਸੀ। ਇੱਕ ਹੋਰ ਹੀਲਾ ਕੀ ਤੋ ਸੋ, ਅੰਦਰ ਖਾਤੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖ਼ਤ ਹਤਕ ਦਾ ਸਲੂਕ ਕੀਤਾ ਹੈ। ਅਬਦਾਲੀ ਅੱਗੇ ਹੀ ਦੰਦ ਪੀ ਰਿਹਾ ਸੀ। ਇੱਧਰ ਬੇਗਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉਦੀਨ ਨੂੰ ਲੱਗ ਗਿਆ ਸੀ। ਉਹ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ, ਜੈਸਾ ਕਿ ਅਸੀਂ ਉੱਪਰ ਦੱਸ ਆਏ ਹਾਂ। ਸ਼ਹਿਜ਼ਾਦਾ ਮਿਰਜ਼ਾ ਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਹਿਜ਼ਾਦਾ ਸੀ, ਵੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਪਾ ਦਿੱਤੇ ਅਤੇ ਬੇਗਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ। ਬੇਗਮ ਇਹਨਾਂ ਸੁਨੇਹਾਂ ਪਤਿਆਂ ਵਿੱਚ ਬੁੱਤੇ ਵਿੱਚ ਆ ਗਈ। ਉਸ ਜਾਤਾ ਕਿ ਉਹ ਸੱਚੀ ਮੁੱਚੀ ਵਿਆਹ ਲੈਣ ਲਈ ਆਇਆ ਹੈ। ਇੱਕ ਦਿਨ ਵਜ਼ੀਰ ਥੋੜ੍ਹੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਅਤੇ ਫੌਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗਡੋਰ ਆਪਣੇ ਹੱਥ ਕਰ ਲਈ। ਬੇਗਮ ਨੂੰ ਤਾਂ ਹੀ ਪਤਾ ਲੱਗਾ ਜਦ ਉਸਨੇ ਆਪਣੇ ਆਪ ਨੂੰ ਉਸਦੇ ਵਸ ਪਾਇਆ। ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਵੀ ਉਸਨੇ ਡਿੱਠਾ ਕਿ ਬੇਗਮ ਖੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ, ਤਾਂ ਉਸਨੇ ਉਸਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿੱਤਾ ਅਤੇ ਸ਼ਾਹੀ ਕੈਦ ਵਿੱਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆ ਅਤੇ ਬੇਗਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ। ਲਾਹੌਰ ਦੀ ਨਵਾਬੀ ਵਜ਼ੀਰ ਨੇ 30 ਲੱਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿੱਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਹਿਜ਼ਾਦਾ ਅਲੀ ਗੌਹਰ ਪਾਸ ਆਪਣੇ ਦੁੱਖੜੇ ਰੋ ਕੇ ਉਸਨੂੰ ਆਪਣਾ ਪੱਖੀ ਬਣਾ ਲਿਆ। ਸ਼ਹਿਜ਼ਾਦਾ ਅਲੀ ਗੌਹਰ ਨੇ ਵਜ਼ੀਰ ਨੂੰ ਸਮਝਾਇਆ ਕਿ ਹੁਣ ਮੁਰਾਦ ਬੇਗਮ ਤੇਰੀ ਸੱਸ ਹੈ ਅਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇ। ਪਰ ਉਸਨੇ ਇੱਕ ਨਾ ਮੰਨੀ, ਸਗੋਂ ਰਸਤੇ ਵਿੱਚ ਵਜ਼ੀਰ ਸੱਸ ਨੂੰ ਸਖ਼ਤ ਤੰਗ ਕਰਦਾ ਗਿਆ ਅਤੇ ਉਹ ਵੀ ਸਾਰੇ ਰਸਤੇ ਗਾਲੀਆਂ ਅਤੇ ਸ਼ਰਾਬ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ। ਗੱਲ ਕੀ, ਸੰਮਤ 1813 ਬਿਕਰਮੀ 1170 ਹਿਜਰੀ ਨੂੰ ਅਬਦਾਲੀ ਪਠਾਣਾ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪਰ ਫਿਰ ਚੜ੍ਹ ਆਇਆ। ਇਹ ਸੁਣ ਕੇ ਆਦੀਨਾ ਬੇਗ ਅਤੇ ਸੈਯਦ ਜਮੀਲ ਦੋਵੇਂ ਨੱਸ ਗਏ। ਆਦੀਨਾ ਬੇਗ ਪਹਾੜੀ ਚੜ੍ਹ ਗਿਆ ਅਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ। ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸਨ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿੱਚ ਜਾ ਵੜੇ। ਇੱਕ ਔਰ ਅਬਦਾਲੀ ਦਾ ਰਸਤਾ ਸਾਫ਼ ਹੋ ਗਿਆ। ਉਸਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਅਤੇ ਅਮੀਰਾਂ ਨੂੰ ਖੂਬ ਲੁੱਟਿਆ। ਚੂੜ ਮਲ ਵੀ ਇਸ ਵੇਲੇ ਲੁੱਟਿਆ ਗਿਆ। ਇੱਥੋਂ ਦੀ ਹਕੂਮਤ ਅਬਦਾਲੀ ਨੇ ਮੀਰ ਮੁਨਜ਼ਮ ਦੇ ਹਵਾਲੇ ਕੀਤੀ ਅਤੇ ਆਪ ਜਲੰਧਰ ਪਹੁੰਚਾ। ਉੱਥੋਂ ਦਾ ਰਾਜ ਨਾਸਰ ਅਲੀ ਖਾਨ ਨੂੰ ਦਿੱਤਾ ਅਤੇ ਆਪ ਦਿੱਲੀ ਪਹੁੰਚਾ। ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸਨੂੰ ਆਦਰ ਨਾਲ ਉਤਾਰਾ ਦਿੱਤਾ ਔਰ ਖਾਤਰ ਕੀਤੀ। ਲੜਾਈ ਕਰਨੀ ਅਤੇ ਟੋਕਣਾ ਤਾਂ ਕਿਤੇ ਰਿਹਾ। ਹੁਣ ਗਾਜ਼ੀਉਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ, ਪਰ ਆਦਮੀ ਚਾਲਾਕ ਸੀ। ਸ਼ਹਿਜ਼ਾਦਾ ਅਲੀ ਗੌਹਰ ਦੇ ਜਾ ਪੈਰੀ ਪਿਆ। ਉਸ ਭਾਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗਮ ਨਾਲ ਸੁਲਹਿ ਕਰਾ ਦਿੱਤੀ। ਹੁਣ ਬੇਗਮ ਨੇ ਵਿੱਚ ਪੈ ਕੇ ਅਬਦਾਲੀ ਕੋਲੋਂ ਉਸਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਇਆ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਦ ਬੇਗਮ ਦੱਸ ਚੁੱਕੀ ਸੀ, ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ। ਉਸ ਜ਼ਾਲਮ ਅਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ। ਪਹਿਲੇ ਇੰਤਜ਼ਾਮਉਦੌਲਾ ਤੋਂ 90 ਲੱਖ ਰੁਪਇਆ ਮੰਗਿਆ। ਉਸਨੇ ਕਿਹਾ ਕਿ ਮੇਰੇ ਪਾਸ ਇਤਨਾ ਰੁਪਇਆ ਨਹੀਂ ਹੈ। ਅਬਦਾਲੀ ਨੇ ਉਸਦਾ ਘਰ ਫੁਲਵਾਇਆ, ਤਦ ਇਸ ਤੋਂ ਤਿਉਣੀ ਦੌਲਤ ਨਿਕਲੀ। ਫਿਰ ਬੇਗਮ ਨੇ ਕਮਰੋਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਦ ਦਿੱਤਾ। ਉਸਦੇ ਘਰੋਂ ਗਹਿਣੇ ਜਵਾਹਰਾਤ 2 ਲੱਖ ਰੁਪਏ ਦੇ ਨਿਕਲੇ। ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ, ਤਿਉਂ ਤਿਉਂ ਉਸਦੀ ਭੁੱਖ ਵਧੇ ਅਤੇ ਤਿਉਂ ਤਿਉਂ ਉਸਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ। ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ। 2 ਮਹੀਨੇ ਪਾਤਸ਼ਾਹ ਦਿੱਲੀ ਰਿਹਾ, 2 ਮਹੀਨੇ ਹੀ ਦਿੱਲੀ ਲੁਟੀਂਦੀ ਰਹੀ। ਘਰ ਘਰ ਮਕਾਨ ਮਕਾਨ ਢੂੰਡਿਆ ਅਤੇ ਪੁੱਟਿਆ ਗਿਆ। ਜਦ ਕਿਸੇ ਪਾਸ ਕੱਖ ਨਾ ਰਿਹਾ ਅਤੇ ਕਤਲਾਮ ਵੀ ਹੋ ਚੁੱਕੀ, ਤਦ ਅਬਦਾਲੀ ਨੇ ਜਾ ਬਲਬਗੜ੍ਹ ਵਿੱਚ ਕਤਲਾਮ ਕੀਤੀ। ਫਿਰ ਅਬਦਾਲੀ ਮਥੁਰਾ ਨੂੰ ਟੁਰਿਆ। ਉੱਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ ਔਰ ਲੱਖਾਂ ਹਿੰਦੂ ਨਾਮ ਦੇ ਪੂਜਾ ਪਾਠ ਵਿੱਚ ਲੱਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ। ਬੇਰਹਿਮੀ ਅਤੇ ਪੱਥਰ ਦਿੱਲੀ ਨਾਲ ਕਤਲਾਮ ਹੋਈ। ਅੱਖ ਦੇ ਫੋਰ ਵਿੱਚ ਪਰਲੋ ਮਚ ਗਈ। ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ। ਬੇਗੁਨਾਹ ਗਾਜ਼ਰਾਂ ਮੁੱਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਅਤੇ ਢਾਏ ਗਏ ਅਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫਿਰ ਆਗਰੇ ਪਰ ਹੱਲਾ ਹੋਇਆ, 4 ਚੁਫੇਰੇ ਹੱਥ ਮਾਰੇ, ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ, 4 ਚੁਫੇਰੇ ਗਰੀਬੀ, ਵਬਾ ਅਤੇ ਸੁਨਸਾਨਤਾ ਫੈਲ ਗਈ। ਗਰੀਬਾਂ ਅਤੇ ਦੁਖੀ ਅਨਾਥਾਂ ਦੀ ਪੁਕਾਰ ਉੱਠੀ ਔਰ ਆਕਾਸ਼ ਵਿੱਚ ਪਸਰੀ। ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿੱਚ ਹੈਜ਼ਾ ਕਰ ਲਿਆ। ਉੱਧਰ ਪੰਜਾਬ ਵਿੱਚੋਂ ਸਿੱਖਾਂ ਦੇ ਬੜੇ ਰੋਲੇ ਰੱਪੇ ਦੀਆਂ ਖਬਰਾਂ ਪਹੁੰਚ ਪਈਆਂ। ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ ਪੋਤਰੀ ਨਾਲ ਆਪਣੇ ਪੁੱਤਰ ਤੈਮੂਰ ਦਾ ਵਿਆਹ ਕੀਤਾ ਔਰ ਮੁਹੰਮਦ ਸ਼ਾਹ ਦੀ ਛੋਟੀ ਧੀ ਹਜ਼ਰਤ ਬੇਗਮ ਨਾਲ ਆਪਣਾ ਵਿਆਹ ਕੀਤਾ। ਫਿਰ ਪਾਤਸ਼ਾਹ ਤੋਂ ਬਹੁਤ ਸਾਰਾ ਰੁਪਇਆ ਲੈ ਕੇ ਉਸਨੂੰ ਨਾਮ ਤਾਰੀਕ ਤਖ਼ਤਪੁਰ ਬਿਠਾਇਆ ਅਤੇ ਇੰਤਜ਼ਾਮਉਦੌਲਾ ਨੂੰ ਵਜ਼ੀਰ ਅਤੇ ਨਜੀਬਉਦੌਲਾ ਨੂੰ ਸੈਨਾਪਤੀ ਥਾਪਿਆ। ਦਿੱਲੀਓਂ ਟੁਰ ਕੇ ਅਬਦਾਲੀ ਲਾਹੌਰ ਪਹੁੰਚਾ। ਇੱਥੋਂ ਦਾ ਹਾਕਮ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਥਾਪਿਆ ਸੋ। ਅਬਦਾਲੀ ਨੇ ਹੁਣ ਸਿੱਖਾਂ ਦਾ ਬਾਨਣੂ ਬਣਨਾ ਚਾਹਿਆ ਪਰ ਬਣ ਨਾ ਸਕੇ। ਪਰ ਆਪਣੀ ਲੁੱਟ ਨੂੰ ਸੰਭਾਲ ਕੇ ਝੱਟ ਕੰਧਾਰ ਵੱਲ ਮੂੰਹ ਕਰਕੇ ਤੁਰ ਪਿਆ। ਸਿੱਖ ਇਹੋ ਜਿਹੇ ਵੇਲੇ ਡਾਹੀ ਨਹੀਂ ਦਿਆ ਕਰਦੇ ਸਨ। ਦੂਜੇ ਉਸਨੂੰ ਖਬਰ ਪਹੁੰਚੀ ਸੀ ਕਿ ਤੁਰਕਿਸਤਾਨ ਵਿੱਚ ਫਸਾਦ ਹੋ ਗਿਆ ਹੈ, ਉਸਨੇ ਜਾ ਕੇ ਸੰਭਾਲਣਾ ਸੀ। ਐਲਫਿਨਸਟਨ ਲਿਖਦਾ ਹੈ ਕਿ ਜੋ ਜ਼ੁਲਮ ਨਾਦਰ ਸ਼ਾਹ ਨੇ ਕੀਤੇ ਸਨ, ਉਹ ਦੂਜੀ ਵੇਰ ਕਿਸਮਤ ਦੇ ਮਾਰੇ ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿੱਚ ਮੁੜ ਚੱਲਣੇ ਪਏ। ਮੁਰਾਦ ਬੇਗਮ ਨੇ ਬਦਲੇ ਸਭ ਨਾਲ ਰਜ ਰਜ ਕੇ ਲਏ, ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਹਨਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਵੀ ਵਿੰਗਾ ਨਹੀਂ ਕੀਤਾ ਸੀ। ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ ਜੋ ਇਸ ਵੇਲੇ ਕਤਲਾਮ ਕਰਕੇ ਫੈਲ ਗਈ ਸੀ, ਇਸ ਤੱਕ ਵੀ ਪਹੁੰਚੀ। ਇਹ ਵੀ ਖਿਆਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਿਆ ਸੀ, ਉਹਨਾਂ ਨੇ ਚੋਰੀ ਵਿਹੋ ਦਿਵਾ ਕੇ ਇਸ ਦਾ ਕੰਮ ਪਾਰ ਕੀਤਾ। ਐਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾ ਮੁਰਾਦ ਰਹਿ ਕੇ ਮੁਰਾਦ ਬੇਗਮ ਬਸ ਹੋ ਗਈ। ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੋੜ, ਕੋਈ ਨਾਲ ਨਾ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।